ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੁੜੜੋ ਹੀਓ ਰੇ ਹੀਓ ਮਹਿਰਾਜ ਰੀਮਾਇਓ ਡੀਹਰ ਨਿਆਈ ਮੋਹੇ ਫਾਕਿਓ ਰੇ ਗਰਬ ਗਹਿਲੜੋ ਮੁੜੜੋ ਹੀਓ ਰੇ ਹੀਓ ਮਹਿਰਾਜ ਰੀਮਾਇਓ ਡੀਹਰ ਨਿਆਈ ਮੋਹੇ ਫਾਕਿਓ ਰੇ ਰਹਾਓ ਘਣੋ 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 ਸਦ ਲੋੜੈ ਬਿਨ ਲਹਿਣ ਕੱਠ ਪਾਇਓ ਰੇ ਮਹਿਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨੇਹ ਭਾਗੜੋ ਭਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਬਾਸਨਾ ਪਾਉੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਿਰਾਜ ਰੀਗਾ ਥੜੀਓ ਜਨ ਨਾਨਕ ਗਰਬਾਸਨਾ ਪਾਉੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਤਸੰਗੀ ਜਨੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਗੰਮੀ ਬੋਲ ਦਹਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਤੇ ਆਪ ਜੀ ਦੇ ਪਾਵਨ ਬੋਲ 715 ਅੰਗ ਦੇ ਸੁਸ਼ੋਭਿਤ ਨੇ ਅਤੇ ਇਸ ਸ਼ਬਦ ਦੇ ਵਿੱਚ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ ਉਸ ਨੂੰ ਜ਼ਾਹਿਰ ਕੀਤਾ ਹੈ ਜ਼ਾਹਿਰ ਕੀਤਾ। ਜੇਕਰ ਮੈਂ ਅਰਜ਼ ਕਰਾਂ ਕਿ ਉਸ ਕਾਦਰ ਦੀ ਕੁਦਰਤ ਵਿੱਚ ਜਿਤਨੇ ਵੀ ਜੀਵ ਹਨ ਜਿਤਨੇ ਵੀ ਅਤੇ ਹਰ ਇੱਕ ਜੀਵ ਦੀ ਆਪਣੀ ਮੂਲ ਕਮਜ਼ੋਰੀ ਹੈ ਮੂਲ ਕਮਜ਼ੋਰੀ ਕਿਸ ਤਰ੍ਹਾਂ ਮੈਂ ਅਰਜ਼ ਕਰਾਂ ਜੰਗਲ ਦੇ ਵਿੱਚ ਬਹੁਤ ਵਿਸ਼ਾਲ ਭਾਰੀ ਪਰਕਮ ਸਰੀਰ ਕੁੰਚਰ ਦਾ, ਹਾਥੀ ਦਾ, ਜਿਸ ਨੂੰ ਪਕੜਨਾ ਬੜਾ ਔਖਾ ਹੈ, ਬੜਾ ਔਖਾ ਹੈ। ਜੇਕਰ ਉਸ ਨੂੰ ਪਕੜਨਾ ਹੋਵੇ ਤਾਂ ਉਸਦੀ ਮੂਲ ਕਮਜ਼ੋਰੀ ਵੱਲ ਧਿਆਨ ਦੇਣਾ ਪਵੇਗਾ। ਮੂਲ ਕਮਜ਼ੋਰੀ ਕੀ ਹੈ? ਅਤੇ ਵਿਸ਼ਾਲ ਸਾਗਰ ਦੇ ਵਿੱਚ ਰਹਿਣ ਵਾਲੀ ਮੱਛਲੀ, ਉਸਨੂੰ ਪਕੜਨਾ ਵੀ ਬੜਾ ਔਖਾ ਹੈ। ਜੇ ਉਸਨੂੰ ਪਕੜਨਾ ਹੋਵੇ ਤਾਂ ਉਸਦੀ ਵੀ ਪਹਿਲਾਂ ਮੂਲ ਕਮਜ਼ੋਰੀ ਪਕੜਨੀ ਹੈ, ਕੀ ਹੈ? ਅਤੇ ਮਨੁੱਖ ਦੀ ਵੀ ਮੂਲ ਕਮਜ਼ੋਰੀ ਹੈ, ਮਨੁੱਖ ਦੀ ਵੀ। ਮੈਂ ਅਰਜ਼ ਕਰਾਂ, ਜੇ ਇੱਕ ਤਰਫ ਹਾਥੀ ਦੀ ਮੂਲ ਕਮਜ਼ੋਰੀ ਕਾਮ ਵਾਸਨਾ, ਅਤੇ ਕਾਮ ਵਾਸਨਾ ਕਰਕੇ ਉਹ ਮਸਤ ਹਾਥੀ ਮਨੁੱਖ ਦੇ ਸਿਕੰਜੇ ਵਿੱਚ ਫਸ ਜਾਂਦਾ ਹੈ। ਪਤੰਗੇ ਦੀ ਜਿਹੜੀ ਮੂਲ ਕਮਜ਼ੋਰੀ ਹੈ ਉਹ ਹੈ ਦ੍ਰਿਸ਼ਟੀ ਦਾ ਰੋਗ ਹੈ, ਦ੍ਰਿਸ਼ਟੀ ਦਾ। ਅਤੇ ਜਦੋਂ ਵੀ ਉਹ ਦੀਪਕ ਨੂੰ ਦੇਖਦਾ ਹੈ ਅਤੇ ਉੱਥੇ ਜਾ ਕੇ ਮੰਡਰਾਉਂਦਾ ਹੈ, ਖਤਮ ਹੋ ਜਾਂਦਾ ਹੈ, ਫਨਾ ਹੋ ਜਾਂਦਾ ਹੈ। ਅਤੇ ਉਸੇ ਤਰ੍ਹਾਂ ਮੱਛਲੀ ਦਾ ਜੋ ਰੋਗ ਹੈ ਉਹ ਰਸਨਾ ਦਾ ਰੋਗ ਹੈ, ਰਸਨਾ ਦਾ ਰੋਗ। ਅਤੇ ਮੱਛਲੀ ਉਸ ਰਸਨਾ ਦੇ ਰੋਗ ਕਰਕੇ ਜਾਲ ਵਿੱਚ ਫਸ ਜਾਂਦੀ ਹੈ, ਰਸਨਾ ਦਾ ਰੋਗ। ਹੁਣ ਜੇਕਰ ਮੈਂ ਅਰਜ਼ ਕਰਾਂ, ਮਨੁੱਖ ਦਾ ਬੁਨਿਆਦੀ ਰੋਗ ਕੀ ਹੈ, ਬੁਨਿਆਦੀ ਕਮਜ਼ੋਰੀ ਕੀ ਹੈ ਮਨੁੱਖ ਦੀ, ਅਤੇ ਉਸੇ ਬੁਨਿਆਦੀ ਕਮਜ਼ੋਰੀ ਕਰਕੇ ਮਨੁੱਖ ਫਸ ਜਾਂਦਾ ਹੈ, ਫਸ ਜਾਂਦਾ ਹੈ। ਔਰ ਉਸਦੀ ਮੂਲ ਕਮਜ਼ੋਰੀ ਹੈ ਹੰਕਾਰ, ਹਉ ਮੈਂ। ਜਦੋਂ ਵੀ ਮਨੁੱਖ ਕੋਈ ਖੇਡ ਖੇਡਦਾ ਹੈ, ਕੋਈ ਕੰਮ ਕਰਦਾ ਹੈ, ਤਾਂ ਉੱਥੇ ਮੋਹਰ ਆਪਣੀ ਲਗਾਉਂਦਾ ਹੈ, ਮੈਂ ਕੀਤਾ ਹੈ, ਮੈਂ ਕੀਤਾ ਹੈ, ਇਹ ਮੇਰੇ ਕਰਕੇ ਹੋਇਆ। ਜੇ ਕਿਧਰੇ ਮੈਂ ਨਾ ਹੁੰਦਾ ਇਹ ਕਿਸ ਤਰ੍ਹਾਂ ਹੁੰਦਾ, ਮੈਂ ਨਹੀਂ ਹੋਵਾਂਗਾ ਤਾਂ ਤੁਸੀਂ ਕਰਕੇ ਵਿਖਾ ਦੇਣਾ, ਕਈ ਦਫ਼ਾ ਮਨੁੱਖ ਕਹਿ ਦਿੰਦਾ ਹੈ, ਕਹਿ ਦਿੰਦਾ। ਪਰ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਸੰਸਾਰ ਦੇ ਵਿੱਚ ਜਦੋਂ ਮੈਂ ਨਹੀਂ ਸੀ ਸੂਰਜ ਤਾਂ ਵੀ ਚੜ੍ਹਦਾ ਸੀ, ਅੱਜ ਮੈਂ ਮੌਜੂਦ ਹਾਂ ਸੂਰਜ ਤਾਂ ਵੀ ਚੜ੍ਹਦਾ ਪਿਆ ਹੈ, ਮੈਂ ਕੱਲ੍ਹ ਨਹੀਂ ਆਵਾਂਗਾ ਸੂਰਜ ਤਾਂ ਵੀ ਚੜ੍ਹੇਗਾ, ਤਾਂ ਵੀ ਚੜ੍ਹੇ। ਜਦੋਂ ਮਨੁੱਖ ਕਹਿੰਦਾ ਹੈ ਮੈਂ ਕੀਤਾ ਹੈ, ਪੁੰਨ ਕੀਤਾ ਮੈਂ ਕੀਤਾ ਹੈ, ਦਾਨ ਕੀਤਾ ਮੈਂ ਕੀਤਾ, ਸਿਮਰਨ ਕੀਤਾ ਮੈਂ ਕੀਤਾ, ਤਾਂ ਇੱਥੇ ਇੱਕ ਗੱਲ ਮੈਨੂੰ ਚੇਤੇ ਆ ਗਈ, ਮੈਂ ਅਰਜ਼ ਕਰ ਦੇਵਾਂ। ਕਿਸੇ ਰੈਬਰੀ ਪੁਰਸ਼ ਨੂੰ ਕੋਈ ਮਨੁੱਖ ਪੁੱਛਦਾ ਹੈ, ਮਹਾਰਾਜ ਆਪ ਜੀ ਕਹਿੰਦੇ ਹੋ ਦਾਨ ਵੀ ਕਰਨਾ, ਮੈਂ ਦਾਨ ਵੀ ਕਰਦਾ। ਆਪ ਜੀ ਕਹਿੰਦੇ ਹੋ ਕਿ ਸਿਮਰਨ ਵੀ ਕਰਨਾ, ਮੈਂ ਸਿਮਰਨ ਵੀ ਕਰਦਾ, ਮੈਂ ਬਹੁਤ ਪੁੰਨ ਵੀ ਕਰਦਾ, ਪਰ ਇਤਨਾ ਤਾਂ ਦੱਸੋ ਮੈਨੂੰ ਪ੍ਰਾਪਤ ਕੀ ਹੋਵੇਗਾ? ਇਤਨਾ ਦਾਨ ਕੀਤਾ, ਇਤਨਾ ਪੁੰਨ ਕੀਤਾ, ਇਤਨੀ ਸੇਵਾ ਕੀਤੀ, ਮੈਨੂੰ ਮਿਲੇਗਾ ਕੀ, ਮਿਲੇਗਾ ਕੀ? ਰੈਬਰ ਪੁਰਸ਼ ਕਹਿੰਦਾ ਹੈ ਤੂੰ ਬਹੁਤ ਕੁਝ ਚੰਗਾ ਕੀਤਾ ਹੈ, ਚੰਗਾ ਕੀਤਾ, ਦਾਨ ਕੀਤਾ, ਪੁੰਨ ਕੀਤਾ, ਤੂੰ ਸਿਮਰਨ ਕੀਤਾ, ਪਰ ਜੇ ਕਿਧਰੇ ਮੈਨੂੰ ਪੁੱਛ ਲਿਆ ਕਿ ਮੈਨੂੰ ਕੀ ਮਿਲੇਗਾ, ਤਾਂ ਫਿਰ ਮੈਨੂੰ ਕਹਿਣਾ ਪੈ ਰਿਹਾ ਹੈ ਤੈਨੂੰ ਨਰਕ ਦੀ ਪ੍ਰਾਪਤੀ ਹੋਵੇਗੀ, ਨਰਕ ਦੀ ਪ੍ਰਾਪਤੀ। ਹੁਣ ਜਿਹੜਾ ਮਨੁੱਖ ਬੰਦਗੀ ਕਰਦਾ ਹੋਵੇ, ਦਾਨ ਕਰਦਾ ਹੋਵੇ, ਸਿਮਰਨ ਕਰਦਾ ਹੋਵੇ, ਜੇ ਉਸਨੂੰ ਵੀ ਨਰਕ ਦੀ ਪ੍ਰਾਪਤੀ ਹੋਵੇ ਤਾਂ ਫਿਰ ਬੰਦਗੀ ਕੌਣ ਕਰੇਗਾ, ਸਿਮਰਨ ਕੌਣ ਕਰੇਗਾ, ਪੁੰਨ ਕੌਣ ਕਰੇਗਾ? ਅਤੇ ਮਨੁੱਖ ਬੜਾ ਹੈਰਾਨ ਹੋਇਆ, ਬੜਾ ਹੈਰਾਨ, ਮਹਾਰਾਜ ਮੈਨੂੰ ਸਮਝ ਨਹੀਂ ਆ ਰਹੀ, ਜੇ ਸਿਮਰਨ ਕਰਨ ਦੇ ਨਾਲ, ਦਾਨ ਕਰਨ ਦੇ ਨਾਲ, ਸੰਗਤ ਕਰਨ ਦੇ ਨਾਲ ਨਰਕ ਦੀ ਪ੍ਰਾਪਤੀ ਹੋਵੇਗੀ ਤਾਂ ਫਿਰ ਕੀ ਫਾਇਦਾ ਬੰਦਗੀ ਕਰਨ ਦਾ, ਸਿਮਰਨ ਕਰਨ ਦਾ? ਤਾਂ ਰੈਬਰ ਪੁਰਸ਼ ਕੀ ਕਹਿੰਦਾ ਹੈ, ਭਾਈ ਮਿੱਤਰਾ ਬੰਦਗੀ ਕਰਨੀ ਮੁਬਾਰਕ ਹੈ, ਦਾਨ ਕਰਨਾ ਮੁਬਾਰਕ ਹੈ, ਸੇਵਾ ਕਰਨੀ ਮੁਬਾਰਕ ਹੈ, ਪਰ ਜਦੋਂ ਮਨੁੱਖ ਦਾਨ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ ਕਹਿ ਦਿੰਦਾ ਮੈਂ ਕੀਤਾ ਹੈ, ਕਹਿੰਦੇ ਨੇ ਸਭ ਕੁਛ ਨਰਕ ਹੋ ਜਾਂਦਾ ਹੈ, ਸਭ ਕੁਛ ਨਰਕ ਹੋ ਜਾਂਦਾ। ਜੇ ਕਿਧਰੇ ਮਨੁੱਖ ਕਹਿ ਦਿੰਦਾ ਹੇ ਪ੍ਰਭੂ सेवा होई है तेरी रहमत दे नाल, संगत कीती है तेरी रहमत दे नाल, दान कीता है तेरी रहमत दे नाल, जे तू किधरे रहमत ना करदा मैं दान किस तरह करदा, जे किधरे मैनू तू तंदुरुस्त ना रखदा मैं संगत विच किस तरह बैठदा, जे किधरे धन दौलत मैनू ना देंदा मैं किस तरह पुन दान करदा, और इत्थे मैं होर अर्ज करा सब कुछ होने तो बाद जेकर मेरी बिरती ही बदल देंदा मैं कुछ नहीं कर सकता जी, कुछ भी नहीं कर सकता। तो मनुख दे जीवन की जिहड़ी मूल कमजोरी है वह है हंकार, वह है मोह, वह है क्रोध, वह है लोभ। हुण देखना जे एक बुनियादी कमजोरी करके मछली लोहे दे कुंडे विच फस जाती है, एक कमजोरी है, ते हाथी दी एक कमजोरी है, एक कमजोरी करके काम वासना कमजोरी करके हाथी मनुख दे सिकंजे विच फस जाता है, ते पतंगे दी एक मूल कमजोरी है दृष्टि दी, ते उस करके उहदी मौत हो जाती है। पर धन गुरु ग्रंथ साहिब दे ए अगमी बोल ने जिस मनुख दे जीवन विच पंज मूल कमजोरियां होण फिर उसका की होएगा, उसका की होएगा, जिहदे कोल पंज विकार भरे होन फिर उसका की होवेगा। साहिब जी कहिंदे ने हाउ मैं रोग मानुख कौ दीना, काम रोग कुंचर बसकीन। जिहड़ा हाउ मैं दा रोग है वह मनुख दे कोल है, काम दा रोग है हाथी दे कोल है, रसना दा रोग है मछली दे कोल है, नाद दा रोग है हिरन दे कोल है, पतंगे दा रोग है दृष्टि दा रोग है, और इसे रोग करके फिर उन्हां दी मौत हो जाती है, मौत हो जाती है। ते इस रोग तो बचना किस तरह है, किस तरह? जगत गुरु बाबा धन गुरु नानक साहिब जी उपदेश करदियां करदियां जदों ब्यास दरिया दे कंडे बैठदे ने उपदेश करदे ने, ते आप जी की इलाही रसना चो कुछ बोल निकलते हैं, बोल ते आप जी की फरमाते ने, कहते ने ये धरती ऐसी धरती है कि इस धरती ते बहुत वड्डे पुरुष ने आना है, बहुत वड्डे पुरुख ने आना है। मैं अर्ज करा वो धरती इशारा किया सी गोविंदवाल की धरती वल, जिथे धन गुरु अमरदास पातशाह जी उस धरती नूं वसाउंदे ने, ते जिस अस्थान ते आप जी बैठे हो पावन अस्थान हरिमंदर साहिब, जगत गुरु बाबा दी रसना चों बोल निकले कि ये धरती एक ऐसी धरती होवेगी जिथे मुकत ते भुगत दे प्रवाह चलणगे, भंडारे चलणगे, मुकत ते भुगत दे। मैं फिर अर्ज करना समझना, मुकत ते भुगत दे प्रवाह किस तरह चलणगे कि ये अस्थान एक ऐसा अस्थान होवेगा जिथे मनुख बंदगी करदियां करदियां जीवन मुकत हो जाएगा, ये अस्थान ऐसा होवेगा जिथे मनुख नूं दुनिया दे सारे पदार्थ मिलणगे, भुगत तो मुराद है दुनिया दे पदार्थ, ते मुकत तो मुराद है कि बंदगी करदियां करदियां मनुख जंजालां तो विकारां तो मुक्त हो जाएगा, मुक्त हो जाएगा। तो इस पावन शब्द दे विच पहला मनुख दे जिहड़े बंधन ने उन्हां दा जिक्र कीता है, फिर जुगती दसी है कि पार उतारा किस तरह होवेगा। गुरु साहिब जी दे अगमी बोल इस पावन शब्द दे विच आप जी श्रवण करो जी।
सतनाम श्री वाहे गुरु साहिब जी, टोडी महला पंजवा, गर्भ गहलड़ो मुरड़ो ही होरे, हियो महराज री मायो।
ते पातशाह दे ए पावन बोल राग टोडी महला पंजवा, गुरु नानक साहिब दी पंजवीं काया पंजवीं जोत, ਅਤੇ ਜੇਕਰ ਇਸ ਸ਼ਬਦ ਦੀ ਬੋਲੀ ਨੂੰ ਜੇਕਰ ਅਸੀਂ ਵੇਖੀਏ ਤਾਂ ਬੋਲੀ ਇਸ ਤਰ੍ਹਾਂ ਦੀ ਲੱਗਦੀ ਹੈ ਕਿ ਸ਼ਬਦ ਤਾਂ ਬਹੁਤ ਔਖੇ ਲੱਗਦੇ ਨੇ, ਬਹੁਤ ਔਖੇ, ਅਤੇ ਇਹਨਾਂ ਦੇ ਵਿੱਚ ਕੁਝ ਅਲਫਾਜ਼ ਰਾਜਸਥਾਨੀ ਦੇ ਨੇ, ਰਾਜਸਥਾਨੀ ਬੋਲੀ ਦੇ ਨੇ ਕੁਝ ਅਲਫਾਜ਼। ਅਤੇ ਪ੍ਰਥਮ ਪੰਕਤੀ ਦੇ ਵਿੱਚ ਆਪ ਜੀ ਬਚਨ ਕਰਦੇ ਨੇ, ਗਰਭ ਗਹਿਲੜੋ ਮੂੜੜੋ ਹੀ ਹੋ ਰੇ। ਗਰਭ ਕਹਿੰਦੇ ਨੇ ਹੰਕਾਰ, ਹੰਕਾਰ ਦੇ ਵਿੱਚ ਮਨੁੱਖ ਇਤਨਾ ਪਾਗਲ ਹੋ ਗਿਆ, ਗਹਿਲੜੋ ਕਹਿੰਦੇ ਨੇ ਪਾਗਲ, ਹੰਕਾਰ ਦੇ ਵਿੱਚ ਮਨੁੱਖ ਪਾਗਲ ਹੋ ਗਿਆ। ਮੂੜੜੋ ਕਹਿੰਦੇ ਨੇ ਮੂਰਖ ਨੂੰ, ਹੀ ਉਹ ਕਹਿੰਦੇ ਨੇ ਹਿਰਦੇ ਨੂੰ, ਹਿਰਦਾ, ਕਿ ਜਿਸ ਹਿਰਦੇ ਵਿੱਚ ਪ੍ਰਭੂ ਨੂੰ ਬਿਠਾਉਣਾ ਸੀ, ਜਿਸ ਹਿਰਦੇ ਵਿੱਚ ਗੁਰੂ ਕੇ ਸ਼ਬਦ ਨੂੰ ਬਿਠਾਉਣਾ ਸੀ, ਜਿਸ ਹਿਰਦੇ ਵਿੱਚ ਨਿਰੰਕਾਰ ਦੇ ਉਪਦੇਸ਼ ਨੂੰ ਵਸਾਉਣਾ ਸੀ, ਉੱਥੇ ਤਾਂ ਹੰਕਾਰ ਭਰਿਆ ਪਿਆ ਹੈ। ਹੰਕਾਰ, ਹੰਕਾਰ ਦੇ ਵਿੱਚ ਮਨੁੱਖ ਇਤਨਾ ਅਗਿਆਨੀ ਹੋ ਗਿਆ, ਮੂਰਖ ਹੋ ਗਿਆ, ਬੇਸਮਝ ਹੋ ਗਿਆ, ਅਤੇ ਹੰਕਾਰ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਪਈ ਕਰਦਾ ਹੈ। ਹੰਕਾਰ ਦੇ ਵਿੱਚ ਇੱਕ ਆਲਮ ਲਿਖਦਾ ਹੈ, ਕਹਿੰਦਾ ਹੈ, ਨਾ ਥਾ ਕੁਛ ਤੋ ਖੁਦਾ ਥਾ, ਜਦੋਂ ਕੁਝ ਵੀ ਨਹੀਂ ਸੀ ਤਾਂ ਪਰਮਾਤਮਾ ਤਾਂ ਸੀ, ਜਦੋਂ ਪਰਮਾਤਮਾ ਦੀ ਕੁਦਰਤ ਨਹੀਂ ਸੀ, ਨਾ ਖਾਣੀ ਨਾ ਬਾਣੀ ਕੁਝ ਵੀ ਨਹੀਂ ਸੀ, ਤਾਂ ਪਰਮਾਤਮਾ ਤਾਂ ਮੌਜੂਦ ਸੀ, ਪ੍ਰਭੂ ਤਾਂ ਮੌਜੂਦ ਸੀ। ਅਤੇ ਉਸ ਆਲਮ ਦਾ ਕਹਿਣਾ ਹੈ ਕਿ ਜਦੋਂ ਕੁਝ ਵੀ ਨਹੀਂ ਸੀ, ਕੁਛ ਨਾ ਥਾ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ। ਜੇ ਕੁਝ ਵੀ ਨਾ ਹੁੰਦਾ ਤਾਂ ਖੁਦਾ ਤਾਂ ਹੋਣਾ ਹੀ ਸੀ, ਕਿਉਂਕਿ ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ। ਅਤੇ ਫਿਰ ਉਹ ਆਲਮ ਅਗਾਂਹ ਚੱਲ ਕੇ ਕੀ ਲਿਖਦਾ ਹੈ ਕਿ ਡੁਬੋਇਆ ਮੁਝ ਕੋ ਕੁਛ ਹੋਨੇ ਨੇ, ਨਾ ਮੈਂ ਹੋਤਾ ਤੋ ਕਿਆ ਹੋਤਾ। ਜੇ ਜ਼ਿੰਦਗੀ ਦੀ ਬਾਜ਼ੀ ਮੈਂ ਹਾਰ ਗਿਆ ਤਾਂ ਇਸੇ ਕਰਕੇ ਕਿ ਮੈਂ ਸਾਰੀ ਜ਼ਿੰਦਗੀ ਹੰਕਾਰ ਦੀ ਬੋਲੀ ਬੋਲਦਾ ਰਿਹਾ, ਮੈਂ ਦੀ ਬੋਲੀ ਬੋਲਦਾ ਰਿਹਾ, ਮੈਂ ਦੀ ਬੋਲੀ, ਮੈਂ ਹੀ ਹਾਂ, ਮੈਂ ਹੀ ਹਾਂ, ਮੈਂ ਹੀ। ਤਦ ਹਨ ਗੁਰੂ ਅਰਜਨ ਦੇਵ ਸਾਹਿਬ ਦੇ ਇਹ ਪਾਵਨ ਬੋਲ ਨੇ, ਹੀ ਓ ਮਹਾਰਾਜ ਰੀ ਮਾਇਓ। ਜਿਹੜਾ ਹਿਰਦਾ ਸੀ ਉਹ ਪਰਮਾਤਮਾ ਦੀ ਬਣਾਈ ਹੋਈ ਮਾਇਆ ਦੇ ਵਿੱਚ ਫਸ ਗਿਆ, ਫਸ ਗਿਆ। ਮੈਂ ਇੱਥੇ ਅਰਜ ਕਰਾਂ, ਮਾਇਆ ਕਿਸ ਨੂੰ ਕਹਿੰਦੇ ਨੇ ਅਤੇ ਪਰਮਾਤਮਾ ਕਿਸ ਨੂੰ ਕਹਿੰਦੇ ਨੇ? ਜੋ ਮੌਜੂਦ ਹੈ, ਜੋ ਕੱਲ੍ਹ ਵੀ ਸੀ, ਜੋ ਕੱਲ੍ਹ ਵੀ ਹੋਵੇਗਾ, ਉਹ ਪਰਮਾਤਮਾ ਹੈ। ਜੋ ਕੱਲ੍ਹ ਨਹੀਂ ਸੀ, ਅੱਜ ਹੈ, ਕੱਲ੍ਹ ਫਿਰ ਨਹੀਂ ਹੋਵੇਗੀ, ਉਹ ਮਾਇਆ ਹੈ, ਉਹ ਮਾਇਆ। ਜੋ ਕੱਲ੍ਹ ਵੀ ਸੀ, ਅੱਜ ਵੀ ਹੈ, ਕੱਲ੍ਹ ਵੀ ਹੋਵੇਗਾ, ਉਹ ਪਰਮਾਤਮਾ ਹੈ। ਅਤੇ ਜਿਹੜਾ ਕੱਲ੍ਹ ਨਹੀਂ ਸੀ ਅਤੇ ਅੱਜ ਮੌਜੂਦ ਹੈ, ਕੱਲ੍ਹ ਫਿਰ ਨਹੀਂ ਹੋਵੇਗਾ, ਉਸਨੂੰ ਮਾਇਆ ਕਹਿੰਦੇ ਨੇ, ਮਾਇਆ ਕਹਿੰਦੇ ਨੇ। ਜੇ ਮੈਂ ਇਸ ਤਰ੍ਹਾਂ ਅਰਜ ਕਰਾਂ ਸਰਲ ਸ਼ਬਦਾਂ ਦੇ ਵਿੱਚ, ਦੌਲਤ ਕੱਲ੍ਹ ਨਹੀਂ ਸੀ, ਅੱਜ ਮੌਜੂਦ ਹੈ, ਕੱਲ੍ਹ ਦਾ ਫਿਰ ਪਤਾ ਨਹੀਂ ਹੈ। ਬੱਚਾ ਕੱਲ੍ਹ ਨਹੀਂ ਸੀ, ਅੱਜ ਹੈ, ਗੁਸਤਾਖੀ ਮਾਫ਼, ਕੱਲ੍ਹ ਦਾ ਪਤਾ ਨਹੀਂ ਹੈ, ਪਤਾ ਨਹੀਂ ਹੈ। ਦੁਨੀਆਂ ਦੀ ਸ਼ੋਹਰਤ ਕੱਲ੍ਹ ਨਹੀਂ ਸੀ, ਅੱਜ ਮੌਜੂਦ ਹੈ, ਕੱਲ੍ਹ ਦਾ ਫਿਰ ਭਰੋਸਾ ਨਹੀਂ ਹੈ, ਇਹ ਮਾਇਆ ਹੈ, ਇਹ ਮਾਇਆ। ਪਰ ਮਨੁੱਖ ਕੀ ਕਰਦਾ ਹੈ, ਇਸ ਮਾਇਆ ਦੇ ਵਿੱਚ ਇਤਨਾ ਖਚਤ ਹੋ ਗਿਆ ਕਿ ਕਰਤੇ ਨੂੰ ਭੁੱਲ ਗਿਆ, ਪ੍ਰਭੂ ਨੂੰ ਭੁੱਲ ਗਿਆ, ਇਸ ਮਾਇਆ ਦੀ ਪਕੜ ਦੇ ਵਿੱਚ ਕਰਤੇ ਨੂੰ ਭੁੱਲ ਗਿਆ। ਪਰ ਅਖੀਰ ਵਿੱਚ ਕੀ ਹੁੰਦਾ ਹੈ? ਹਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਬੋਲ ਨੇ ਕਿ ਇੱਕ ਘੜੀ ਐਸੀ ਆਉਂਦੀ ਹੈ ਕਿ ਜਦੋਂ ਮਨੁੱਖ ਤੋਂ ਸਭ ਕੁਝ ਖੋਹ ਲਿਆ ਜਾਂਦਾ ਹੈ, ਵਿਛੜ ਜਾਂਦਾ ਹੈ। ਦੇਖਦਿਆਂ ਦੇਖਦਿਆਂ ਕੁਟੁੰਬ ਵਿਛੜ ਗਿਆ, ਦੇਖਦਿਆਂ ਦੇਖਦਿਆਂ ਮਿੱਤਰ ਵਿਛੜ ਗਏ, ਦੇਖਦਿਆਂ ਦੇਖਦਿਆਂ ਦੌਲਤ ਹੱਥ 'ਚੋਂ ਨਿਕਲ ਗਈ, ਔਰ ਜੇਕਰ ਦੇਖਦਿਆਂ ਦੇਖਦਿਆਂ ਕੁਝ ਨਹੀਂ ਵੀ ਗਿਆ ਤਾਂ ਫਿਰ ਖਿਮਾ ਕਰਨਾ, ਜਦੋਂ ਮਨੁੱਖ ਜਹਾਨ ਤੋਂ ਰੁਖਸਤ ਕਰਦਾ ਹੈ ਤਾਂ ਫਿਰ ਤਾਂ ਸਭ ਕੁਝ ਛੱਡਣਾ ਹੀ ਪੈਂਦਾ ਹੈ, ਸਭ ਕੁਝ ਛੱਡਣਾ ਪੈਂਦਾ। ਫਿਰ ਹਰ ਇੱਕ ਦੇ ਨਾਲ ਵਿਛੋੜਾ ਹੋਇਆ, ਕਹਿੰਦੇ ਨੇ ਜੇ ਵਿਛੋੜਾ ਨਹੀਂ ਹੋਇਆ ਤਾਂ ਇੱਕ ਪਰਮਾਤਮਾ ਦੇ ਨਾਲ, ਬਾਕੀ ਸਭ ਕੁਝ ਵਿਛੜ ਗਿਆ, ਸਭ ਕੁਝ ਵਿਛੜ ਗਿਆ। ਹੁਣ ਐਸਾ ਪਰਿਪੂਰਨ ਪਰਮਾਤਮਾ ਜਿਹਦੇ ਨਾਲ ਤੂੰ ਪ੍ਰੀਤ ਨਹੀਂ ਜੋੜੀ, ਤੇਰਾ ਮਨ ਮੋਹ ਦੇ ਵਿੱਚ ਫਸ ਗਿਆ, ਮਾਇਆ ਦੇ ਵਿੱਚ ਫਸ ਗਿਆ। ਪਰ ਮਾਇਆ ਦੇ ਵਿੱਚ ਕਿਸ ਤਰ੍ਹਾਂ ਫਸ ਗਿਆ? ਅਗਾਂਹ ਦੀ ਪੰਕਤੀ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ,
ਡੀਹਰ ਨਿਆਈ ਮੂਹੇ ਫਾਕੇ ਓ ਰੇ।
ਤੇਰਾ ਹੋ ਦੇ ਬੋਲ ਨੇ, ਤੇਰਾ ਹੋ ਦੇ ਬੋਲ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪੂਰੇ ਸ਼ਬਦ ਦਾ ਇੱਕ ਸਾਰ ਇਸ ਰਾਹੋ ਦੀ ਪੰਕਤੀ ਵਿੱਚ ਦੇ ਰਹੇ ਨੇ। ਰਾਹੋ ਦੀ ਪੰਕਤੀ ਵਿੱਚ ਕਿ ਮਨੁੱਖ ਦਾ ਜਿਹੜਾ ਮਨ ਹੈ ਉਹ ਕਿਸ ਤਰ੍ਹਾਂ ਫਸ ਗਿਆ, ਕਿਸ ਤਰ੍ਹਾਂ ਡੀਹਰ ਨਿਆਈ ਮੋਹ ਫਾਕੀ ਓਰੇ। ਡੀਹਰ ਕਹਿੰਦੇ ਨੇ ਮੱਛਲੀ ਨੂੰ, ਨਿਆਈ ਕਹਿੰਦੇ ਨੇ ਮੱਛਲੀ ਵਾਂਗੂ ਮੋਹ ਦੇ ਵਿੱਚ ਫਸ ਗਿਆ ਮਨੁੱਖ। ਜਿਵੇਂ ਮੱਛਲੀ ਫਸ ਗਈ, ਮਨੁੱਖ ਵੀ ਫਸ ਗਿਆ। ਹੁਣ ਇੱਕ ਗੱਲ ਚੇਤੇ ਰੱਖਣਾ, ਜਿਹੜੀ ਡੀਹਰ ਹੈ, ਡੀਹਰ ਮੱਛਲੀ ਨੂੰ ਕਹਿੰਦੇ ਨੇ। ਜੇ ਸਾਗਰ ਦੇ ਵਿੱਚੋਂ ਮੱਛਲੀ ਨੂੰ ਕੱਢਣਾ ਹੋਵੇ ਤਾਂ ਬਹੁਤ ਸਰਲ ਜੁਗਤੀ ਹੈ। ਇੱਕ ਲੋਹੇ ਦੀ ਕੁੰਡੀ ਦੇ ਵਿੱਚ ਮਾਸ ਦਾ ਟੁਕੜਾ ਪਾ ਕੇ ਅਤੇ ਫਿਰ ਉਸ ਨੂੰ ਸੁੱਟ ਦਿੰਦੇ ਨੇ, ਅਤੇ ਉਸ ਮਾਸ ਦੇ ਟੁਕੜੇ ਲਈ ਉਹ ਮੱਛਲੀ ਕੀ ਕਰਦੀ ਹੈ, ਉਸ ਲੋਹੇ ਦੀ ਕੁੰਡੀ ਨੂੰ ਵੀ ਨਿਕਲ ਜਾਂਦੀ ਹੈ, ਫਸ ਜਾਂਦੀ ਹੈ, ਅਤੇ ਉਸਦਾ ਰਿਜ਼ਲਟ ਕੀ ਨਿਕਲਦਾ ਹੈ? ਅਖੀਰ ਵਿੱਚ ਮੱਛਲੀ ਦੀ ਮੌਤ ਹੋ ਜਾਂਦੀ ਹੈ, ਮੌਤ ਹੋ ਜਾਂਦੀ। ਨਹੀਂ ਤਾਂ ਸਾਗਰ ਦੇ ਵਿੱਚੋਂ ਮੱਛਲੀ ਨੂੰ ਪਕੜਨਾ ਬੜਾ ਔਖਾ ਹੈ, ਬੜਾ ਔਖਾ। ਜੇ ਮੱਛਲੀ ਨੂੰ ਮਾਰਨਾ ਹੋਵੇ, ਕਹਿੰਦੇ ਨੇ ਸਾਗਰ ਵਿੱਚ ਮਾਰਨਾ ਬੜਾ ਔਖਾ ਹੈ, ਮਾਰ ਨਹੀਂ ਸਕਦੇ ਸਾਗਰ ਦੇ ਵਿੱਚੋਂ। ਪਰ ਉਸ ਨੂੰ ਮਾਰਨਾ ਹੋਵੇ ਤਾਂ ਸਾਗਰ ਦੇ ਵਿੱਚੋਂ ਬਾਹਰ ਕੱਢ ਦੇਵੋ, ਅਤੇ ਬਾਹਰ ਕੱਢਣ ਦੇ ਨਾਲ ਹੀ ਮੱਛਲੀ ਦੀ ਮੌਤ ਹੋ ਜਾਂਦੀ, ਮੌਤ ਹੋ ਗਈ। ਅਤੇ ਉਸੇ ਤਰ੍ਹਾਂ ਮਨੁੱਖ ਨੂੰ ਜੇ ਮਾਰਨਾ ਹੋਵੇ ਆਤਮਿਕ ਤੌਰ 'ਤੇ, ਕਹਿੰਦੇ ਨੇ ਰੱਬ ਤੋਂ ਵੱਖ ਹੋ ਜਾਵੇ, ਬੰਦਗੀ ਤੋਂ ਵੱਖ ਹੋ ਜਾਵੇ, ਸੰਗਤ ਤੋਂ ਵੱਖ ਹੋ ਜਾਵੇ, ਤਾਂ ਸਮਝ ਲੈਣਾ ਕਿ ਤਨ ਕਰਕੇ ਭਾਵੇਂ ਜਿਉਂਦਾ ਹੈ ਪਰ ਆਤਮਿਕ ਕਰਕੇ ਤਾਂ ਉਹਦੀ ਮੌਤ ਹੋ ਗਈ। ਤਨ ਕਰਕੇ ਜੀ ਰਿਹਾ ਹੈ ਪਰ ਆਤਮਿਕ ਮੌਤ ਮਰ ਗਿਆ ਹੈ, ਮਰ ਗਈ। ਮੈਂ ਅਰਜ਼ ਕਰ ਰਿਹਾ ਸੀ, ਮੱਛਲੀ ਤਾਂ ਫਸ ਗਈ ਉਸ ਕੁੰਡੀ ਦੇ ਵਿੱਚ ਜਿੱਥੇ ਮਾਸ ਦਾ ਟੁਕੜਾ ਲੱਗਾ ਸੀ, ਅਤੇ ਮਨੁੱਖ ਵੀ ਫਸ ਗਿਆ ਮੋਹ ਦੇ ਵਿੱਚ। ਮਨੁੱਖ ਨੂੰ ਮੋਹ ਕਿਸ ਤਰ੍ਹਾਂ ਦਾ ਹੈ? ਇੱਕ ਗੱਲ ਮੈਨੂੰ ਚੇਤੇ ਆ ਗਈ, ਮੈਂ ਅਰਜ਼ ਕਰਾਂ ਕਿ ਸਭ ਤੋਂ ਪਹਿਲਾਂ ਜਦੋਂ ਇਸ ਦਾ ਜਗਤ ਵਿੱਚ ਆਉਣਾ ਹੋਇਆ ਤਾਂ ਫਿਰ ਮੋਹ ਸੀ ਆਪਣੇ ਤਨ ਦਾ, ਆਪਣੇ ਸਰੀਰ ਦਾ। ਜਿਵੇਂ ਜਿਵੇਂ ਸਿਆਣਾ ਆਉਂਦਾ ਗਿਆ, ਬੱਚੇ ਨੂੰ ਖਬਰ ਮਿਲਦੀ ਗਈ ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ, ਅਤੇ ਫਿਰ ਮਾਂ ਦੇ ਨਾਲ ਮੋਹ, ਫਿਰ ਪਿਤਾ ਦੇ ਨਾਲ ਮੋਹ। ਬੱਚਾ ਜਦੋਂ ਹੋਰ ਸਿਆਣਾ ਹੋਇਆ, ਕੁਟੁੰਬ ਪਰਿਵਾਰ ਹੋਇਆ, ਫਿਰ ਕੁਟੁੰਬ ਦੇ ਨਾਲ ਮੋਹ, ਫਿਰ ਪਰਿਵਾਰ ਦੇ ਨਾਲ ਮੋਹ। ਕਹਿੰਦੇ ਨੇ ਜਿੱਥੇ ਜਿੱਥੇ ਮੋਹ ਦੀ ਮੋਹਰ ਲੱਗਦੀ ਗਈ, ਉੱਥੇ ਉੱਥੇ ਹੰਕਾਰ ਵੀ ਵੱਧਦਾ ਗਿਆ, ਹੰਕਾਰ ਵੀ ਵੱਧਦਾ ਗਿਆ। ਜਿੱਥੇ ਜਿੱਥੇ ਮੇਰੇਪਨ ਦੀ ਮੋਹਰ ਲੱਗਦੀ ਗਈ ਇਹ ਮੇਰਾ ਹੈ, ਉੱਥੇ ਮੋਹ ਵੀ ਵੱਧਦਾ ਗਿਆ ਅਤੇ ਹੰਕਾਰ ਵੀ ਵੱਧਦਾ ਗਿਆ। ਔਰ ਜਾਲ ਵਿੱਚ ਮਨੁੱਖ ਇਸ ਤਰ੍ਹਾਂ ਫਸ ਗਿਆ ਕਿ ਪੂਰੀ ਜ਼ਿੰਦਗੀ ਜਾਲ 'ਚੋਂ ਨਿਕਲ ਨਹੀਂ ਪਾਇਆ, ਨਿਕਲ ਨਹੀਂ ਪਾਇਆ। ਇਹਦਾ ਇੱਕ ਛੋਟਾ ਜਿਹਾ ਉਦਾਹਰਣ ਮੈਂ ਦੇਵਾਂ। ਇੱਕ 80 ਸਾਲ ਦੀ ਮਾਈ, ਬਜ਼ੁਰਗ ਮਾਈ ਹੈ 80 ਸਾਲ ਦੀ, ਜੋ ਉਹ ਮਾਈ ਆ ਕੇ ਕਹਿੰਦੀ ਹੈ, ਗਿਆਨੀ ਜੀ ਮੇਰੇ ਲਈ ਅਰਦਾਸ ਕਰਨੀ ਹੈ। 80 ਸਾਲ ਦੀ ਹੈ। ਜਦੋਂ 80 ਸਾਲ ਦੀ ਬਜ਼ੁਰਗ ਮਾਈ ਨੂੰ ਇਹ ਕਹਿੰਦੇ ਸੁਣਿਆ ਕਿ ਮੇਰੀ ਅਰਦਾਸ ਕਰੋ, ਤਾਂ ਮਨ ਤਾਂ ਇਹੀ ਕਹੇਗਾ ਕਿ ਇਸਨੇ ਅਰਦਾਸ ਇਹੀ ਕਰਾਉਣੀ ਹੈ ਕਿ ਹੇ ਪ੍ਰਭੂ ਹੁਣ ਮੈਨੂੰ ਲੈ ਚੱਲ, ਮੈਂ ਕੀ ਕਰਨਾ ਜਗਤ ਵਿੱਚ, ਕਿਉਂਕਿ 80 ਸਾਲ ਦੀ ਉਮਰ ਭੋਗ ਲਈ, ਹੋਰ ਕਿਤਨਾ ਜੀਣਾ ਹੈ, ਕਿਤਨਾ ਜੀਣਾ। ਮਨ ਬੜਾ ਖੁਸ਼ ਹੋਇਆ ਕਿ ਅੱਜ ਪਹਿਲੀ ਦਫ਼ਾ ਐਸੀ ਮਾਈ ਵੇਖੀ ਹੈ ਜਿਹੜੀ ਕਹਿੰਦੀ ਹੈ ਗਿਆਨੀ ਜੀ ਅਰਦਾਸ ਕਰੋ ਮੇਰੇ ਲਈ। ਪਰ ਉਸ ਮਾਈ ਨੂੰ ਪੁੱਛ ਲਿਆ, ਮਾਈ ਇਹ ਤਾਂ ਦੱਸ ਅਰਦਾਸ ਕਰਨੀ ਕੀ ਹੈ, ਕਿਸ ਤਰ੍ਹਾਂ ਦੀ ਅਰਦਾਸ ਕਰਨੀ ਹੈ? ਅਤੇ ਉਹ ਬਜ਼ੁਰਗ ਮਾਈ ਕਹਿੰਦੀ ਹੈ ਕਿ ਉਹ ਸਾਹਮਣੇ ਵੇਖੋ ਛੋਟਾ ਜਿਹਾ ਬੱਚਾ ਖੇਡਦਾ ਪਿਆ ਹੈ, ਉਹ ਮੇਰਾ ਪੜਪੋਤਰਾ ਹੈ। ਅਰਜ ਨੂੰ गहरे तल ते समझना, गौर करके समझना, ते नाल ए भी देखना कि किते ए गाथा साडे ता नहीं है, साडे जीवन दी ता नहीं है। बुजुर्ग माई कहंदी है, ओ सामने बच्चा खेडदा पिया है, ओ मेरा पड़पोतरा है, बस इतनी अरदास कर के ओदे व्याह तक मैं जिंदी रवां, बस इतनी जी अरदास कर, मैं अपने पड़पोतरे दा व्याह वेख लवां, इतनी अरदास कर मैं उदों तक जिंदी रवां, जिंदी रवां। हुण जे किधरे उस नूं पुछ लिया जावे, तूं अपना व्याह देखिया नहीं रजी, फिर अपने बच्चे दा व्याह देखिया नहीं रजी, फिर पोतरे दा व्याह देखिया नहीं रजी, हुण पड़पोतरे दा व्याह वेख के की रजना है, की रजना। पर मनुख दे जीवन विच ए मोह है, मोह है। मनुख कहिंदा मैं होर कुछ भी देख लवां, मैं होर कुछ भी देख लवां, ते इसे मोह दे विच मनुख फस गया। ते साहिब जी कहिंदे ने किस तरह फस गया, जिवें मछली फस गई उस तरह। पर एक गल चेते रखना, इस रूहे जमीन ते कुछ ऐसे निर्मोही पुरुष भी आए ने जिन्हां नूं कोई मोह नहीं सी। जेकर मैं एक उदाहरण दवां, धन गुरु गोबिंद सिंह महाराज दा एक ऐसे निर्मोही पुरुष ने चमकौर दी गड़ी दे विच मैदाने जंग विच जदों बाबा अजीत सिंह नूं भेजदे ने, ते अल्लाह यार खां जोगी अपने रचना दे विच लिखदा है कि साहिब जी कुछ कहंदे ने बाबा अजीत सिंह जी नूं, की कहंदे ने, धन बाबा अजीत सिंह नूं बुला के कहंदे ने, हे बच्चे तेरे तो मैनू एक ख्वाहिश है। बाबा अजीत सिंह जी बड़े हैरान हो गए, कहन लगे हे प्रभु, धन गुरु गोबिंद सिंह महाराज गुरुदेव पिता, सारे जगत नूं आप जी तो ख्वाहिश है, पर आप जी नूं मेरे तो ख्वाहिश, ये किस तरह की खेड है, किस तरह की खेड है। धन गुरु गोबिंद सिंह महाराज कहंदे ने, हाँ एक ख्वाहिश है, एक ख्वाहिश। ते ख्वाहिश की दसदे ने, अल्लाह यार खां जोगी लिखदा है बड़े सुंदर अल्फाज, वो लिखदा है कि मेरी ख्वाहिश है कि तुम्हें तेग चलाते हुए देखूं। साहिब कमाल कहंदे ने, मैं अर्ज कर रहा, निर्मोही पुरुष किस तरह दे आंदे ने, कोई मोह नहीं। ख्वाहिश है मैं तुम्हें तेग चलाते हुए देखूं, अपनी आंखों से तुम्हें बर्शी खाते हुए देखूं। कितने निर्मोही पुरुष ने, कितने निर्मोही। तो धन गुरु अर्जन देव साहिब दे बोल ने मनुख इस तरह फंस गया, ते फिर मोह दे विच फंस के मनुख दी चाहत की आउंदी है, मनुख दी तमन्ना की आउंदी है, मनुख दी प्यास की आउंदी है। फिर उहदे बारे अगां दी पंक्ति विच सतगुरु जी बख्शीशां करदे ने जी,
रहाओ कणो 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 सद लोड़ै, बिन लहणी कैठा पायो रे।
मनुख दी ए कथा है, जदों भी धार्मिक स्थान ते गया, जदों भी प्रभु दे दर ते गया, कुछ मंगण ले गया, मंगण ले, पर मंगणा भी किस तरह दा, होर चाहिदा है, होर चाहिदा है, होर चाहिदा है। जदों सारी जिंदगी मंगदा रहा, होर चाहिदा है, होर चाहिदा है, ते परमात्मा देंदा भी रहा, देंदा भी रहा। ते जदों मनुख दी चाहत पूरी होई, मनुख दी मंग पूरी होई, ते फिर मनुख की करदा है, फिर प्रभु दे दर ते जांदा है, पर धन्नवाद करन लई नहीं जांदा, फिर होर मंगण जांदा है, होर मंगण जांदा। साहिब जी फरमाउंदे ने, घणो 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 सद लोड़ै, घणो कहंदे ने बहुता बहुता बहुता, होर चाहिदा है, होर चाहिदा है, होर चाहिदा है, घणो 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 सद लोड़ै। साहिब जी कहंदे ने, बिन लहणै कैठे पायो रे, तू मंगदा तो बहुत है, पर भाग तो बनाए नहीं, कर्म तो बनाए नहीं, बंदगी तो कीती नहीं, सिमरन कीता नहीं, तेरे भाग किस तरह बनेंगे, मंगदा ही रहे। हुण मैं अर्ज करा ਜਦੋਂ ਮਨੁੱਖ ਮੰਗਦਾ ਹੀ ਰਹਿੰਦਾ ਹੈ ਤਾਂ ਧੰਨਵਾਦ ਕਿਸ ਤਰ੍ਹਾਂ ਕਰੇਗਾ? ਜਦੋਂ ਮਨੁੱਖ ਮੰਗਦਾ ਹੀ ਰਹਿੰਦਾ ਹੈ ਤਾਂ ਸ਼ੁਕਰਾਨਾ ਕਿਸ ਤਰ੍ਹਾਂ ਕਰੇਗਾ? ਕਿਸ ਤਰ੍ਹਾਂ ਸ਼ੁਕਰਾਨਾ ਉਹ ਕਰਦਾ ਹੈ ਜਿਹੜਾ ਮਨੁੱਖ ਕਹਿੰਦਾ, ਹੇ ਪ੍ਰਭੂ, ਮੈਨੂੰ ਇਤਨਾ ਕੁਛ ਬਖਸ਼ਿਆ, ਮੈਂ ਕਾਬਿਲ ਹੀ ਨਹੀਂ ਸੀ, ਇਤਨਾ ਕੁਛ ਬਖਸ਼ਿਆ। ਪਰਮਾਤਮਾ ਨੇ ਸਾਨੂੰ ਸਰੀਰ ਬਖਸ਼ਿਆ, ਸਾਡੇ ਕੋਲ ਕੀ ਕਾਬਲੀਅਤ ਸੀ? ਨਾ ਬਖਸ਼ਦਾ, ਨਾ ਦਿੰਦਾ, ਅਸੀਂ ਕੀ ਕਰ ਲੈਂਦੇ? ਪਰ ਨਹੀਂ, ਪਰਮਾਤਮਾ ਨੇ ਸਾਨੂੰ ਮਨੁੱਖ ਬਣਾਇਆ, ਇਤਨਾ ਸੁੰਦਰ ਸਰੀਰ ਬਖਸ਼ਿਆ ਔਰ ਇਤਨੀ ਵੱਡੀ ਸੌਗਾਤ ਬਖਸ਼ੀ। ਮੈਂ ਕਈ ਦਫ਼ਾ ਅਰਜ਼ ਕਰਨਾ ਕਿ ਪਰਮਾਤਮਾ ਨੇ ਜਿਹੜੀਆਂ ਅੱਖਾਂ ਬਖਸ਼ੀਆਂ ਨੇ, ਐਸੀਆਂ ਅੱਖਾਂ ਬਾਜ਼ਾਰ ਤੋਂ ਨਹੀਂ ਖਰੀਦ ਸਕਦੇ। ਪੱਥਰ ਦੀ ਅੱਖ ਮਿਲ ਸਕਦੀ ਹੈ, ਪਰ ਐਸੀ ਅੱਖ ਨਹੀਂ ਜੋ ਅੱਖ ਆਪ ਜੀ ਦੇ ਕੋਲ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਐਸੇ ਹੱਥ ਨਹੀਂ ਜੈਸੇ ਹੱਥ ਪ੍ਰਭੂ ਨੇ ਆਪ ਜੀ ਨੂੰ ਬਖਸ਼ੇ ਨੇ। ਪੱਥਰ ਦੇ ਦੰਦ ਮਿਲ ਸਕਦੇ ਨੇ, ਗੁਸਤਾਖੀ ਮਾਫ਼, ਪਰ ਜੈਸੇ ਦੰਦ ਪ੍ਰਭੂ ਨੇ ਆਪ ਜੀ ਨੂੰ ਬਖਸ਼ੇ ਨੇ, ਐਸੇ ਦੰਦ ਨਹੀਂ ਮਿਲ ਸਕਦੇ ਬਾਜ਼ਾਰ ਵਿੱਚ, ਨਹੀਂ ਮਿਲ ਸਕਦੇ। ਪਰਮਾਤਮਾ ਦੀ ਬਹੁਤ ਵੱਡੀ ਰਹਿਮਤ, ਜੈਸਾ ਖੂਨ ਆਪ ਜੀ ਦੇ ਸਰੀਰ ਵਿੱਚ ਬਣ ਰਿਹਾ ਹੈ, ਕਹਿੰਦੇ ਨੇ ਐਸਾ ਖੂਨ ਵੱਡੇ ਤੋਂ ਵੱਡਾ ਵਿਗਿਆਨਿਕ ਬਣਾ ਨਹੀਂ ਸਕਦਾ, ਪਰ ਸਾਡੇ ਸਰੀਰ ਵਿੱਚ ਬਣ ਰਿਹਾ। ਕਿਤਨੀ ਵੱਡੀ ਉਸ ਮਾਲਕ ਦੀ ਰਹਿਮਤ ਹੈ, ਕਿਤਨੀ ਵੱਡੀ! ਤੂੰ ਉਸਦਾ ਸ਼ੁਕਰਾਨਾ ਵੀ ਕਰ, ਤੂੰ ਧੰਨਵਾਦ ਵੀ ਕਰ, ਤੂੰ ਮੰਗਦਾ ਹੀ ਰਹਿੰਦਾ ਹੈ। ਘਣੋ 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 ਸਦ ਲੋੜੇ, ਪਰ ਜਿਤਨਾ ਕੁਝ ਵੀ ਮੰਗਿਆ, ਸਾਹਿਬ ਜੀ ਕਹਿੰਦੇ ਨੇ, ਬਿਨ ਤੁਧ ਹੋਰ ਦੀ ਮੰਗਣਾ ਸ਼ਿਰ ਦੁੱਖਾਂ ਕਹਿ ਦੁੱਖ। ਜਿਤਨਾ ਕੁਝ ਮੰਗਦੇ ਰਹੇ, ਦੁੱਖ ਮੰਗਦੇ ਰਹੇ। ਜੇ ਸੁੱਖ ਚਾਹੀਦਾ ਹੈ ਤਾਂ ਨਾਮ ਮੰਗੋ, ਜੇ ਜੀਵਨ ਦੇ ਵਿੱਚ ਆਨੰਦ ਚਾਹੀਦਾ ਹੈ ਤਾਂ ਨਾਮ ਮੰਗੋ, ਬੰਦਗੀ ਮੰਗ ਦਿਓ, ਸਿਮਰਨ ਮੰਗੋ ਪ੍ਰਭੂ ਦਾ। ਅਤੇ ਉਸ ਬੰਦਗੀ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਸਾਹਿਬ ਜੀ ਅਗਾਂਹ ਦੀ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਹਨ ਜੀ,
ਮਹਿਰਾਜ ਰੋਗਾਤ ਵਾਹੂ ਸਿਓ ਲੁਬੜਿਓ, ਨੇਹ ਭਾਗੜੋ ਭਾਹੇ ਸੰਜੋਇਓ ਰੇ।
ਅਤੇ ਮਨੁੱਖ ਨੂੰ ਇੱਕ ਗੱਲ ਹੋਰ ਵੀ ਕਹਿ ਰਹੇ ਨੇ, ਕੀ ਕਹਿੰਦੇ ਨੇ ਕਿ ਪਰਮਾਤਮਾ ਦਾ ਬਖਸ਼ਿਆ ਹੋਇਆ ਗਾਤ ਕਹਿੰਦੇ ਨੇ ਤਨ ਨੂੰ, ਸਰੀਰ ਨੂੰ, ਇਹ ਤਨ ਪਰਮਾਤਮਾ ਨੇ ਬਖਸ਼ਿਆ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ, ਪਰਿਪੂਰਨ ਪਰਮਾਤਮਾ, ਉਸ ਪ੍ਰਭੂ ਨੇ ਜਿਹੜਾ ਸਰੀਰ ਬਖਸ਼ਿਆ ਹੈ, ਮਹਾਰਾਜ ਰੋਗਾਥ ਵਾਹੂ ਸਿਓਂ ਲੁਬੜਿਓ। ਲੁਬੜਿਓ ਕਹਿੰਦੇ ਨੇ ਮਨੁੱਖ ਲੋਭਿਤ ਹੋ ਗਿਆ, ਤਨ ਦਾ ਮੋਹ, ਸਰੀਰ ਦਾ ਮੋਹ, ਅਤੇ ਸਰੀਰ ਦੇ ਮੋਹ ਦੇ ਵਿੱਚ ਇਤਨਾ ਫਸ ਗਿਆ ਕਿ ਪ੍ਰਭੂ ਨੂੰ ਭੁੱਲ ਗਿਆ। ਮਨੁੱਖ ਦੇ ਜੀਵਨ ਵਿੱਚ ਖਾਣ ਦਾ ਮੋਹ ਹੈ, ਦੇਖਣ ਦਾ ਮੋਹ ਹੈ, ਸਪਰਸ਼ ਦਾ ਮੋਹ ਹੈ, ਜਗਤ ਦੇ ਵਿੱਚ ਕਿਤਨੇ ਹੀ ਸਾਰੇ ਰੰਗ ਨੇ, ਕਿਤਨੇ ਹੀ ਸਾਰੇ ਰਸ ਨੇ, ਅਤੇ ਮਨੁੱਖ ਸਰੀਰ ਦੀ ਪੂਰਤੀ ਲਈ ਪੂਰੀ ਦੀ ਪੂਰੀ ਖੇਡ ਖੇਡਦਾ ਹੈ, ਤਨ ਦੇ ਸੁੱਖ। ਜੇ ਧਨ ਵੀ ਇਕੱਠਾ ਕੀਤਾ ਤਨ ਦੇ ਸੁੱਖ ਲਈ, ਜੇ ਧੀਆਂ ਪੁੱਤਰਾਂ ਦੀ ਦਾਤ ਮੰਗੀ ਤਨ ਦੇ ਸੁੱਖ ਲਈ, ਜੇ ਬਹੁਤ ਸੁੰਦਰ ਬੰਗਲਾ ਬਣਾਇਆ ਤੇ ਤਨ ਦੇ ਸੁੱਖ ਲਈ, ਪਰ ਮੈਂ ਅਰਜ਼ ਕਰਾਂ ਮਨ ਦੇ ਸੁੱਖ ਲਈ ਕੀ ਕੀਤਾ? ਕਿ ਮਨ ਦਾ ਵੀ ਸੁੱਖ ਮਿਲ ਜਾਵੇ, ਉਹਦੇ ਲਈ ਕੀ ਕੀਤਾ ਹੈ? ਇੱਥੇ ਮੈਂ ਜ਼ਿਕਰ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਦਰ 'ਤੇ ਜਦੋਂ ਭਾਈ ਮਨਸੁੱਖ ਜੀ ਆਉਂਦੇ ਨੇ ਅਤੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਪੁਰਖਾ, ਜੀਵਨ ਦੇ ਵਿੱਚ ਕਦੇ ਮਨ ਦਾ ਸੁੱਖ ਮਿਲਿਆ ਵੀ ਹੈ ਜਾਂ ਨਾਮ ਹੀ ਰੱਖ ਦਿੱਤਾ ਹੈ ਮਨ ਸੁੱਖ? ਕਿਉਂਕਿ ਮਨ ਸੁੱਖ ਤੋਂ ਮੁਰਾਦ ਜਿਸ ਨੂੰ ਮਨ ਦਾ ਸੁੱਖ ਮਿਲਿਆ ਹੋਵੇ, ਮਨ ਸੁੱਖ। ਭਾਈ ਮਨਸੁੱਖ ਜੀ ਕਹਿੰਦੇ ਨੇ, ਹੇ ਪ੍ਰਭੂ, ਅਜੇ ਤੱਕ ਤਾਂ ਮਨ ਦਾ ਸੁੱਖ ਮਿਲਿਆ ਨਹੀਂ ਹੈ, ਪਰ ਅੱਜ ਜ਼ਰੂਰ ਪ੍ਰਾਪਤ ਹੋਵੇਗਾ, ਅੱਜ ਜ਼ਰੂਰ। ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਈ ਪੁਰਖਾ, ਮਨ ਦਾ ਸੁੱਖ ਪ੍ਰਾਪਤ ਹੋਵੇਗਾ, ਮੇਰੀਆਂ ਤਿੰਨ ਗੱਲਾਂ ਚੇਤੇ ਰੱਖ ਲੈਣੀਆਂ ਨੇ, ਤਿੰਨ ਗੱਲਾਂ। ਇਹ ਆਪ ਜੀ ਵੀ ਪੱਲੇ ਬੰਨ ਲਵੋ, ਉਹ ਤਿੰਨ ਗੱਲਾਂ ਨੇ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਭਾਈ ਪੁਰਖਾ, ਜੇ ਮਨ ਦਾ ਸੁੱਖ ਚਾਹੀਦਾ ਹੈ ਤਾਂ ਗੁਰੂ ਦੇ ਬਾਣੇ ਵਿੱਚ ਰਹਿਣਾ ਹੈ, ਬਾਣੇ ਵਿੱਚ। ਜੀਵਨ ਦੇ ਵਿੱਚ ਜੇ ਸੁੱਖ ਵੀ ਆ ਗਏ ਨੇ ਤਾਂ ਵੀ ਸ਼ੁਕਰਾਨਾ, ਜੇ ਦੁੱਖ ਵੀ ਆ ਗਏ ਨੇ ਤਾਂ ਵੀ ਸ਼ੁਕਰਾਨਾ। ਜੀਵਨ ਦੇ ਵਿੱਚ ਕੋਈ ਤਕਲੀਫ਼ ਆ ਗਈ ਹੈ ਤਾਂ ਵੀ ਧੰਨਵਾਦ, ਜੇ ਸਰੀਰ ਤੰਦਰੁਸਤ ਹੈ ਤਾਂ ਵੀ ਧੰਨਵਾਦ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਦੀਆਂ। ਗੁਰੂ ਦਾ ਬਾਣਾ, ਗੁਰੂ ਦਾ ਹੁਕਮ। ਹੋਰ ਜੇਕਰ ਮੈਂ ਇਸ ਨੂੰ ਸਪਸ਼ਟ ਕਰਾਂ ਕਿ ਹੁਕਮ ਕਿਸ ਨੂੰ ਕਹਿੰਦੇ ਨੇ, ਜਦੋਂ ਕੋਈ ਮਨੁੱਖ ਰੁਖਸਤ ਕਰ ਜਾਂਦਾ ਹੈ ਤਾਂ ਅਸੀਂ ਇਹੀ ਕਹਿੰਦੇ ਹਾਂ ਗੁਰੂ ਦਾ ਹੁਕਮ ਹੈ, ਗੁਰੂ ਦਾ ਬਾਣਾ ਹੈ, ਇਹੀ ਕਹਿੰਦੇ ਹਾਂ। ਇਤਨੀ ਗੱਲ ਕਹਿ ਕੇ ਚੁੱਪ ਹੋ ਜਾਂਦੇ ਹਾਂ, ਪਰ ਇਸ ਗੱਲ ਦੀ ਖਬਰ ਨਹੀਂ ਹੈ ਕਿ ਹੁਕਮ ਕੀ ਹੈ, ਬਾਣਾ ਕੀ ਹੈ, ਕਿਸ ਨੂੰ ਕਹਿੰਦੇ ਨੇ ਬਾਣਾ, ਕਿਸ ਨੂੰ ਕਹਿੰਦੇ ਨੇ ਹੁਕਮ। ਅਤੇ ਇਸ ਹੁਕਮ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਸਪਸ਼ਟ ਕਰਦੇ ਨੇ। ਆਪ ਜੀ ਕਹਿੰਦੇ ਨੇ, ਜੋ ਹੋ ਆਹੋ ਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਇਸ ਨੂੰ ਹੁਕਮ ਕਹਿੰਦੇ ਨੇ, ਜੋ ਹੋਇਆ ਪ੍ਰਭੂ ਦੀ ਮਰਜ਼ੀ ਦੇ ਨਾਲ ਹੋਇਆ, ਜੋ ਕੁਝ ਵੀ ਹੋਇਆ ਪ੍ਰਭੂ ਦੀ ਮਰਜ਼ੀ ਦੇ ਨਾਲ। ਤੂੰ ਪ੍ਰਭੂ ਦਾ ਹੁਕਮ ਮੰਨਣਾ, ਅਤੇ ਮਨਸੁਖ ਕਹਿੰਦਾ ਹੈ ਮਹਾਰਾਜ ਹੋਰ ਬਚਨ ਕਰੋ। ਸਤਿਗੁਰੂ ਜੀ ਕਹਿੰਦੇ ਨੇ ਕਈ ਦਫ਼ਾ ਕੀ ਹੁੰਦਾ ਹੈ, ਹੁਕਮ ਮੰਨਦਿਆਂ ਮੰਨਦਿਆਂ ਮਨੁੱਖ ਹੰਕਾਰੀ ਬਣ ਜਾਂਦਾ ਹੈ ਕਿ ਮੈਂ ਗੁਰੂ ਦਾ ਹੁਕਮ ਮੰਨਦਾ। ਜਿਵੇਂ ਜਿਵੇਂ ਹੁਕਮ ਮੰਨਦਾ ਹੈ ਮਨੁੱਖ ਹੰਕਾਰੀ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹੰਕਾਰ ਤੋਂ ਵੀ ਬਚਣਾ ਹੈ, ਬਚਣਾ ਹੈ। ਹੰਕਾਰ ਤੋਂ ਕਿਸ ਤਰ੍ਹਾਂ ਬਚਣਾ ਹੈ? ਤੀਜਾ ਬਚਨ ਗੁਰੂ ਸਾਹਿਬ ਜੀ ਨੇ ਕੀਤਾ, ਸਿਮਰਨ ਦੇ ਨਾਲ ਜੁੜਨਾ ਹੈ, ਸਿਮਰਨ ਦੇ ਨਾਲ। ਹੁਣ ਮਨੁੱਖ ਪੁੱਛ ਲੈਂਦੇ ਨੇ ਸਿਮਰਨ ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ? ਮੈਂ ਅਰਜ਼ ਕਰਾਂਗਾ, ਜਦੋਂ ਮਨੁੱਖ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਤਾਂ ਮਨੁੱਖ ਦੇ ਰੋਮ ਰੋਮ ਦੇ ਵਿੱਚ ਪਾਣੀ ਦੀ ਆਵਾਜ਼ ਨਿਕਲਦੀ ਹੈ, ਪਾਣੀ ਪਾਣੀ, ਕਿਉਂਕਿ ਪਾਣੀ ਦੀ ਪਿਆਸ ਲੱਗੀ ਹੈ। ਜਦੋਂ ਮਨੁੱਖ ਨੂੰ ਭੁੱਖ ਲੱਗੀ ਹੋਵੇ ਤਾਂ ਮਨੁੱਖ ਦੇ ਰੋਮ ਰੋਮ 'ਚੋਂ ਆਵਾਜ਼ ਆਉਂਦੀ ਹੈ, ਭੋਜਨ ਭੋਜਨ ਭੋਜਨ। ਔਰ ਜਦੋਂ ਮਨੁੱਖ ਨੂੰ ਪ੍ਰਭੂ ਦੀ ਪਿਆਸ ਲੱਗੀ ਹੋਵੇ ਤਾਂ ਫਿਰ ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਵਾਹਿਗੁਰੂ 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 ਵਾਹਿਗੁਰੂ, ਜੇ ਪਿਆਸ ਲੱਗੀ ਹੋਵੇ ਤਾਂ। ਅਤੇ ਪਿਆਸ ਕਿਸ ਤਰ੍ਹਾਂ ਲੱਗੇਗੀ? ਸੰਗਤ ਵਿੱਚ ਬੈਠ ਕੇ ਗੁਰੂ ਦੇ ਬੋਲ ਸੁਣ ਕੇ ਇਹ ਪਿਆਸ ਫਿਰ ਲੱਗੇਗੀ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਮਹਾਰਾਜ ਰੋਗਾਤ ਵਾਹੂ ਸਿਓ ਲੁਬੜਿਓ ਨਿਹੇ ਭਾਗੜੋ ਬਾਹਰ ਸੰਜੋਯੋ ਰੇ। ਹੇ ਨਿਭਾਗਾ ਮਨੁੱਖ, ਤੂੰ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜਦਾ ਰਿਹਾ। ਬਾਹ ਕਹਿੰਦੇ ਨੇ ਅੱਗ ਨੂੰ, ਤ੍ਰਿਸ਼ਨਾ ਦੀ ਅੱਗ। ਸੰਜੋਯੋ ਕਹਿੰਦੇ ਨੇ ਉਹਦੇ ਨਾਲ ਪ੍ਰੀਤ ਜੋੜ ਲਈ, ਤ੍ਰਿਸ਼ਨਾ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ। ਜਿਤਨਾ ਵੀ ਕੁਝ ਹੈ ਇਹ ਥੋੜ੍ਹਾ ਹੈ, ਇਸੇ ਤਰ੍ਹਾਂ ਮਨੁੱਖ ਪਰਮਾਤਮਾ ਪਾਸੋਂ ਮੰਗਦਾ ਹੈ। ਅਤੇ ਸਤਿਗੁਰੂ ਜੀ ਇਸ ਤੋਂ ਬਚਣ ਲਈ ਉਪਦੇਸ਼ ਕਰਦੇ ਨੇ ਅਗਾਂਹ ਦੀ ਪੰਕਤੀ ਦੇ ਵਿੱਚ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਹੁਣ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ, ਕ੍ਰੋਧ ਦੀ, ਹੰਕਾਰ ਦੀ, ਮੋਹ ਦੀ, ਅਤੇ ਇਸ ਮੂਲ ਕਮਜ਼ੋਰੀ ਦੀ ਗੱਲ ਕਰਕੇ ਫਿਰ ਮਨੁੱਖ ਨੂੰ ਉਪਦੇਸ਼ ਕਰਦੇ ਨੇ। ਅਤੇ ਇਹ ਮੂਲ ਕਮਜ਼ੋਰੀ ਕਿਸ ਤਰ੍ਹਾਂ ਖਤਮ ਹੋਵੇਗੀ? ਮਨੁੱਖ ਕਹਿੰਦਾ ਹੈ ਮੈਂ ਖੁਦ ਵੀ ਦੁਖੀ ਹਾਂ ਕ੍ਰੋਧ ਤੋਂ, ਪਰ ਹੋ ਜਾਂਦਾ ਹੈ, ਮੈਂ ਕਿਸ ਤਰ੍ਹਾਂ ਬਚਾਂ? ਮੈਂ ਖੁਦ ਵੀ ਦੁਖੀ ਹਾਂ ਲੋਭ ਤੋਂ, ਪਰ ਹੋ ਜਾਂਦਾ ਹੈ, ਮੈਂ ਕਿਸ ਤਰ੍ਹਾਂ ਬਚਾਂ? ਤਾਂ ਸਾਹਿਬ ਦੇ ਇਹ ਬੋਲ ਨੇ, ਸੁਣ ਮਨ ਸੀਖ ਸਾਧੂ ਜਨ ਸਗ ਲਓ। ਜਿਤਨੇ ਵੀ ਗੁਰਮੁਖ ਪੁਰਸ਼ ਨੇ, ਸੰਤ ਪੁਰਸ਼ ਨੇ, ਸਾਧ ਪੁਰਸ਼ ਨੇ, ਜਿਨ੍ਹਾਂ 'ਤੇ ਪ੍ਰਭੂ ਦਾ ਇਲਾਮ ਹੋਇਆ, ਫਜ਼ਲ ਹੋਇਆ, ਤਾਂ ਉਹਨਾਂ ਦੇ ਬੋਲ ਸੁਣ ਸੁਣ। ਔਰ ਜੇਕਰ ਮੈਂ ਗਹਿਰੇ ਤਲ 'ਤੇ ਜੇਕਰ ਮੈਂ ਅਰਜ਼ ਕਰਾਂ, ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਖਿਤਾਬ ਬਖਸ਼ਿਆ ਹੈ ਸਿੱਖ ਦਾ, ਤੂੰ ਸਾਰੀ ਜ਼ਿੰਦਗੀ ਸਿੱਖਦਾ ਹੈ, ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ। ਇੱਥੇ ਮੈਂ ਥੋੜ੍ਹੀ ਜਿਹੀ ਗੱਲ ਸਪਸ਼ਟ ਕਰਾਂਗਾ। ਜਦੋਂ ਕਿਸੇ ਨੂੰ ਕਿਹਾ ਜਾਂਦਾ ਹੈ ਇਹ ਬੁੱਧ ਹੈ, ਅਤੇ ਬੁੱਧ ਤੋਂ ਮੁਰਾਦ ਹੈ ਇਹ ਬੁੱਧ ਤੁਹਾਨੂੰ ਪਹੁੰਚ ਗਿਆ ਹੈ, ਉਸ ਅਵਸਥਾ 'ਤੇ ਪਹੁੰਚ ਗਿਆ। ਜਦੋਂ ਕਿਸ ਨੂੰ ਕਹਿੰਦੇ ਨੇ ਇਹ ਜੈਨ ਹੈ, ਜੈਨ ਤੋਂ ਮੁਰਾਦ ਇਸਨੇ ਆਪਣੇ ਆਪ ਨੂੰ ਜਿੱਤ ਲਿਆ ਹੈ, ਜਿੱਤ ਲਿਆ। ਜਦੋਂ ਅਸੀਂ ਗੱਲ ਕਰੀਏ ਕਿ ਇਹ ਮੁਸਲਮਾਨ ਹੈ, ਭਾਓ ਇਹ ਅੱਲਾਹ ਦੇ ਨਾਲ ਪ੍ਰੀਤ ਜੋੜ ਕੇ ਬੈਠਾ ਹੋਇਆ ਹੈ, ਪਰ ਜਦੋਂ ਰਹਿਬਰ ਪੁਰਸ਼ਾਂ ਦੀ ਸ਼੍ਰੰਖਲਾ ਦੇ ਵਿੱਚ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਆਉਂਦੇ ਨੇ ਅਤੇ ਆਪ ਜੀ ਕਹਿੰਦੇ ਨੇ ਕਿ ਮੈਂ ਆਪਣੀ ਉਮਤ ਨੂੰ, ਮੈਂ ਆਪਣੀ ਸੰਗਤ ਨੂੰ ਸਿੱਖ ਬਣਾਉਣਾ ਹੈ। ਸਿੱਖ, ਸਿੱਖ ਤੋਂ ਮੁਰਾਦ ਸਾਰੀ ਜ਼ਿੰਦਗੀ ਸਿੱਖਦਾ ਰਹੇ, ਸਾਰੀ ਜ਼ਿੰਦਗੀ ਸਿੱਖਦਾ ਰਹੇ, ਸਾਰੀ ਜ਼ਿੰਦਗੀ। ਪਸ਼ੂ ਤੋਂ ਵੀ ਸਿੱਖਣਾ ਹੈ, ਪੰਛੀ ਤੋਂ ਵੀ ਸਿੱਖਣਾ ਹੈ, ਦਰਖਤ ਤੋਂ ਵੀ ਸਿੱਖਣਾ ਹੈ, ਹਵਾ ਤੋਂ ਵੀ ਸਿੱਖਣਾ ਹੈ, ਧਰਤੀ ਤੋਂ ਵੀ ਸਿੱਖਣਾ ਹੈ, ਔਰ ਸੂਰਜ ਤੋਂ ਵੀ ਸਿੱਖਣਾ ਹੈ, ਆਕਾਸ਼ ਤੋਂ ਵੀ ਸਿੱਖਣਾ ਹੈ। ਸਿੱਖਿਆ ਦੇ ਰਹੇ ਨੇ, ਪਰ ਮਨੁੱਖ ਦੇ ਕੋਲ ਕਾਬਲੀਅਤ ਹੋਵੇ ਸਿੱਖਿਆ ਲੈਣ ਦੀ, ਨਹੀਂ ਤਾਂ ਜਰਰਾ ਜਰਰਾ ਮਨੁੱਖ ਨੂੰ ਸਿੱਖਿਆ ਦੇ ਰਿਹਾ ਹੈ, ਮਨੁੱਖ ਨੂੰ ਸਿੱਖਿਆ ਦੇ ਰਿਹਾ। ਜੇਕਰ ਮੈਂ ਅਰਜ਼ ਕਰਾਂ ਕਿ ਦਰਖਤ ਸਾਨੂੰ ਕੀ ਸਿੱਖਿਆ ਦੇ ਰਿਹਾ ਹੈ, ਆਪ ਤਾਂ ਧੁੱਪ ਵਿੱਚ ਖੜਾ ਹੈ, ਸਾਨੂੰ ਠੰਡੀ ਛਾਂ ਦੇ ਰਿਹਾ ਹੈ, ਆਪ ਧੁੱਪ ਵਿੱਚ ਖੜਾ ਹੈ, ਆਪ ਸਰਦੀ ਅਤੇ ਗਰਮੀ ਅਤੇ ਬਰਸਾਤ ਬਰਦਾਸ਼ਤ ਕਰਦਾ ਹੈ, ਪਰ ਸਾਨੂੰ ਫਲ ਦੇ ਰਿਹਾ ਹੈ, ਫਲ ਦੇ ਰਿਹਾ ਹੈ। ਤਾਂ ਦਰਖਤ ਵੀ ਸਾਨੂੰ ਸਿਖਾ ਰਿਹਾ ਹੈ, ਹੇ ਪ੍ਰਾਣੀ ਤੂੰ ਗੁਰਮੁਖਾਂ ਦੇ ਬੋਲ, ਗੁਰੂ ਸਾਹਿਬ ਦੇ ਇਲਾਹੀ ਬੋਲ ਤੂੰ ਸੁਣ, ਸਿੱਖ। ਅਤੇ ਸਿੱਖਣ ਤੋਂ ਬਾਅਦ ਸਾਹਿਬ ਜੀ ਕਹਿੰਦੇ ਨੇ ਥਾਰੇ ਸਗਲੇ ਪ੍ਰਾਛਤ ਮਿਟੇ ਹੋ ਰਹੇ, ਤੇਰੇ ਦੁੱਖ ਤੇਰੇ ਪਾਪ ਖਤਮ ਹੋ ਜਾਣਗੇ, ਪ੍ਰਾਛਤ ਤੋਂ ਮੁਰਾਦ ਤੇਰੇ ਪਾਪ ਮਿਟ ਜਾਣਗੇ, ਗੁਨਾਹ ਮਿਟ ਜਾਣਗੇ। ਤਾਂ ਪ੍ਰਭੂ ਨੂੰ ਗਾਉਂਦੀਆਂ ਗਾਉਂਦੀਆਂ ਇੱਕ ਬਹੁਤ ਅਨਮੋਲ ਦਾਤ ਜਿਹੜੀ ਪ੍ਰਾਪਤ ਹੋਵੇਗੀ, ਉਸ ਅਨਮੋਲ ਦਾਤ ਦੇ ਬਾਰੇ ਗੁਰੂ ਸਾਹਿਬ ਜੀ ਇਸ ਸ਼ਬਦ ਦੇ ਅਖੀਰਲੇ ਬੋਲਾਂ ਦੇ ਵਿੱਚ ਬਖਸ਼ਿਸ਼ਾਂ ਕਰਦੇ ਹਨ ਜੀ।
ਜਾਂ ਕੋ ਲਹਿਣੋ ਮਹਿਰਾਜਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪਾਉੜਿਓ ਰੇ।
ਕਈ ਦਫ਼ਾ ਕੀ ਹੁੰਦਾ ਹੈ ਕਿ ਮਨੁੱਖ ਭੋਜਨ ਤਾਂ ਛਕਦਾ ਹੈ, ਪਰ ਉਹ ਭੋਜਨ ਖੂਨ ਨਹੀਂ ਬਣਦਾ। ਮਨੁੱਖ ਮਾਯੂਸ ਹੋ ਜਾਂਦਾ ਹੈ ਕਿ ਮੈਂ ਹੁਣ ਕੀ ਕਰਾਂ, ਭੋਜਨ ਖੂਨ ਨਹੀਂ ਬਣ ਪਾ ਰਿਹਾ, ਮੈਂ ਕੀ ਕਰਾਂ। ਅਤੇ ਉਸੇ ਤਰ੍ਹਾਂ ਕਈ ਦਫ਼ਾ ਮਨੁੱਖ ਭਜਨ ਕਰਦਾ ਹੈ, ਪਰ ਕੀਤਾ ਹੋਇਆ ਭਜਨ ਪ੍ਰੇਮ ਦਾ ਰੂਪ ਧਾਰਨ ਨਹੀਂ ਕਰਦਾ। ਭਜਨ ਤਾਂ ਕੀਤਾ ਹੈ, ਕਿਤਨੇ ਹੀ ਸਾਲਾਂ ਤੋਂ ਭਜਨ ਕਰਦੇ ਹਾਂ, ਪਰ ਪ੍ਰੇਮ ਪੈਦਾ ਨਹੀਂ ਹੋਇਆ। ਐਸੇ ਮਨੁੱਖ ਨੂੰ ਵੀ ਕਹਿੰਦੇ ਨੇ ਲੋੜ ਹੈ ਦਵਾਈ ਦੀ। ਬਹੁਤ ਥੋੜ੍ਹੇ ਮਨੁੱਖ ਨੇ, ਬਹੁਤ ਥੋੜ੍ਹੇ ਕਿ ਜਿਨ੍ਹਾਂ ਦਾ ਭੋਜਨ ਕੀਤਾ ਹੋਇਆ ਕਹਿੰਦੇ ਨੇ ਖੂਨ ਨਹੀਂ ਬਣਦਾ, ਬਹੁਤ ਥੋੜ੍ਹੇ ਬੰਦੇ ਨੇ। ਔਰ ਗੁਸਤਾਖੀ ਮਾਫ਼, ਮੈਂ ਇਹ ਵੀ ਅਰਜ਼ ਕਰ ਦੇਵਾਂ, ਬਹੁਤ ਥੋੜ੍ਹੇ ਬੰਦੇ ਐਸੇ ਨੇ ਜਿਨ੍ਹਾਂ ਦਾ ਕੀਤਾ ਹੋਇਆ ਭਜਨ ਰਸ ਬਣਦਾ ਹੈ, ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ। ਤੋ ਸਤਿਗੁਰੂ ਜੀ ਕਹਿੰਦੇ ਨੇ ਤੂੰ ਸਿਮਰਨ ਕਰ, ਜਾਂ ਕੋ ਲਹਿਣੋ ਮਹਾਰਾਜਰੀ ਗਾਠੜੀਓ। ਗਾਠੜੀਓ ਕਹਿੰਦੇ ਨੇ ਪਰਮਾਤਮਾ ਦਾ ਖਜ਼ਾਨਾ। ਜੇਕਰ ਤੂੰ ਸਿਮਰਨ ਕੀਤਾ, ਸੰਗਤ ਕੀਤੀ, ਤਾਂ ਪਰਮਾਤਮਾ ਦੇ ਖਜ਼ਾਨੇ ਦੇ ਵਿੱਚੋਂ ਤੈਨੂੰ ਹਿੱਸਾ ਮਿਲ ਜਾਵੇਗਾ, ਤੈਨੂੰ ਅੰਸ਼ ਮਿਲ ਜਾਵੇਗਾ, ਤੈਨੂੰ ਬਹੁਤ ਭਾਗ ਮਿਲ ਜਾਵੇਗਾ, ਤੂੰ ਪਰਮਾਤਮਾ ਦੇ ਖਜ਼ਾਨੇ ਦਾ ਭਾਗੀਦਾਰ ਬਣ ਜਾਵੇਗਾ। ਫਿਰ ਕੀ ਹੋਵੇਗਾ? ਸਾਹਿਬ ਜੀ ਕਹਿੰਦੇ ਨੇ ਨਾਨਕ ਗਰਭਾਸ ਨਾ ਪੌੜੀ ਹੋ ਰੇ। ਐਸਾ ਮਨੁੱਖ ਫਿਰ ਜਨਮ ਔਰ ਮਰਨ ਤੋਂ ਰਹਿਤ ਹੋ ਜਾਂਦਾ ਹੈ, ਰਹਿਤ ਹੋ ਜਾਂਦਾ। ਕਿਉਂਕਿ ਬਹੁਤ ਵੱਡੀ, ਜੇਕਰ ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਜੀਵਨ ਦੇ ਵਿੱਚ ਦੁੱਖ ਦੀ ਕੜੀ ਹੈ ਬਹੁਤ ਵੱਡੀ, ਜਨਮ ਲੈਣਾ, ਫਿਰ ਬੱਚੇ ਦੇ ਰੂਪ ਵਿੱਚ ਆਉਣਾ, ਫਿਰ ਜਵਾਨ ਹੋਣਾ, ਫਿਰ ਬਜ਼ੁਰਗ ਹੋਣਾ, ਫਿਰ ਮਰ ਜਾਣਾ, ਫਿਰ ਜਨਮ ਲੈਣਾ ਆ ਕੇ, ਫਿਰ ਜਵਾਨ ਹੋਣਾ, ਫਿਰ ਬੱਚੇ ਹੋਏ, ਫਿਰ ਬਜ਼ੁਰਗ ਹੋਏ, ਫਿਰ ਮਰ ਗਏ, ਫਿਰ ਆ ਕੇ ਜਨਮ ਲੈ ਲਿਆ। ਕਹਿੰਦੇ ਨੇ ਜਨਮ ਅਤੇ ਮਰਨ ਦਾ ਚੱਕਰ ਕਦੋਂ ਤੱਕ ਚੱਲਦਾ ਰਹੇਗਾ? ਤੂੰ ਗੁਰੂ ਕੀ ਹਜ਼ੂਰੀ ਵਿੱਚ ਆ, ਗੁਰੂ ਸਾਹਿਬ ਜੀ ਰਹਿਮਤਾਂ ਕਰਨ। ਆਪ ਜੀ ਦਾ ਬਹੁਤ ਧੰਨਵਾਦ। ਆਪ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੇ ਬੋਲ ਸ਼੍ਰਵਣ ਕੀਤੇ ਨੇ, ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਮੂਹ ਮੈਂਬਰ ਸਾਹਿਬਾਨ ਦਾ, ਭਾਈ ਸਾਹਿਬ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਬੋਲ ਸੁਣਾਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਖੀਰਲੇ ਬੋਲ ਪੜ੍ਹ ਕੇ ਸਮਾਪਤੀ ਵਲਾਈਏ ਜੀ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾਂ ਕੋ ਲਹਿਣੋ ਮਹਿਰਾਜਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪਾਉੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।